ਗੈ ਰਾਤ ਚੁਲਾਰੀ ਜਿਉਂ ਗੇਰੂ ਬਸਰਾ।
ਕਹਿੰਦੇ ਨੇ ਜਿਸ ਪ੍ਰਕਾਰ ਕੱਚੇ ਪਹਾੜਾਂ ਤੇ ਮੀਂਹ ਪਵੇ ਤੇ ਉਹਨਾਂ ਕੱਚਿਆਂ ਪਹਾੜਾਂ ਦੇ ਨਾਲ ਰੰਗੀਨ ਲਾਲ ਰੰਗ ਦੀ ਜਿਹੜੀ ਮਿੱਟੀ ਹੈ ਉਹ ਚੁਲਾਰ ਦੇ ਵਾਂਗ ਪਹਾੜ ਦੀ ਧਾਰ ਦੇ ਵਾਂਗ ਜਿਵੇਂ ਵਗਦੀ ਹੋਵੇ ਤੇ ਜਿਵੇਂ ਕਿਸੇ ਸੰਨਿਆਸੀ ਨੇ ਕਿਸੇ ਯੋਗੀ ਨੇ ਗੇਰੂਏ ਵਸਤਰ ਰੰਗੇ ਹੋਣ ਤੇ ਗੇਰੂਆ ਰੰਗ ਕੱਚਾ ਹੁੰਦਾ ਮੀਂਹ ਪੈਂਦਾ ਔਰ ਉਹਦੇ ਵਿਚੋਂ ਫਿਰ ਉਹ ਬੂੰਦਾਂ ਗੇਰੂਏ ਰੰਗ ਦੀਆਂ ਗੇਰੂ ਦੀਆਂ ਵਗਦੀਆਂ ਨੇ। ਇਸ ਪ੍ਰਕਾਰ ਜਿਵੇਂ ਗੇਰੂ ਦੇ ਬਸਤਰ ਜਿਵੇਂ ਪਹਾੜਾਂ ਦੀਆਂ ਚਲਾਰਾਂ ਧਾਰਾਂ ਤੋਂ ਉਹ ਲਾਲ ਰੰਗ ਦੀ ਮਿੱਟੀ ਵਗਦੀ ਏ ਇਵੇਂ ਸ਼ੂਰਬੀਰਾਂ ਦੇ ਕੱਪੜਿਆਂ ਤੋਂ ਸ਼ੂਰਬੀਰਾਂ ਦੇ ਮੋਢਿਆਂ ਤੋਂ ਖੂਨ ਦੀ ਧਾਰ ਵਗਦੀ ਏ ਖੂਨ ਦੀਆਂ ਬੂੰਦਾਂ ਗਿਰਦੀਆਂ ਹਨ।
ਦੇਖਣ ਬੈਠ ਅਟਾਰੀ ਨਾਰੀ ਰਾਕਸ਼ਾਂ
ਤੇ ਉਧਰ ਰਾਕਸ਼ਾਂ ਦੀਆਂ ਨਾਰੀਆਂ ਪਤਨੀਆਂ ਜਿਹੜੀਆਂ ਰਾਕਸ਼ਾਣੀਆਂ ਨੇ ਉਹ ਅਟਾਰੀਆਂ ਉੱਚੇ ਮਕਾਨਾਂ ਦੀਆਂ ਬਾਰੀਆਂ ਦੇ ਉੱਪਰ ਬੈਠ ਬੈਠ ਕੇ ਇਹ ਯੁੱਧ ਦੇਖ ਰਹੀਆਂ ਨੇ ਸ਼ੂਰਬੀਰਤਾ ਦਾ ਕਰਤੱਬ ਦੇਖ ਰਹੀਆਂ ਨੇ ਜੀ।
ਪਾਈ ਤੂੰ
ਜੇ ਕੋਈ ਸ਼ੂਰਬੀਰਤਾ ਦਾ ਪ੍ਰਸੰਗ ਪੜੇਗਾ ਸੁਣੇਗਾ ਜੇ ਕੋਈ ਸ਼ੂਰਬੀਰਤਾ ਦਾ ਵਾਤਾਵਰਨ ਦੇਖੇਗਾ ਉਹਦੇ ਅੰਦਰ ਸ਼ੂਰਬੀਰਤਾ ਦਾ ਪ੍ਰਗਟਾਓ ਹੋਏਗਾ ਉਹ ਸ਼ੂਰਬੀਰਤਾ ਬਣੇਗਾ। ਜਿਹੜੀਆਂ ਬੀਬੀਆਂ ਸਿਨੇਮਾ ਦੇਖਣਗੀਆਂ ਫੈਸ਼ਨ ਦੇਖਣਗੀਆਂ ਉਹ ਫਿਰ ਆਪਣੇ ਆਪ ਨੂੰ ਫੈਸ਼ਨੇਬਲ ਹੀ ਬਣਾਉਣਗੀਆਂ। ਇਸ ਲਈ ਰਾਕਸ਼ਾਂ ਦੀਆਂ ਪਤਨੀਆਂ ਕਈਆਂ ਕਠਿਨਾਈਆਂ ਵਿੱਚੋਂ ਗੁਜ਼ਰੀਆਂ ਨੇ ਪ੍ਰਹਿਲਾਦ ਦੀ ਮਾਤਾ ਬੜੀਆਂ ਕਠਿਨਾਈਆਂ ਵਿੱਚੋਂ ਗੁਜ਼ਰੀ ਪ੍ਰਹਿਲਾਦ ਦੇ ਮਾਤਾ ਦੇ ਪੇਟ ਦੇ ਨਿਵਾਸ ਸਮੇਂ ਉਹਨੇ ਇੱਕ ਕਿਸਮ ਦਾ ਆਪਣਾ ਸਮਾਂ ਬਨੋ ਬਾਸ ਦਾ ਸਮਾਂ ਬਤੀਤ ਕੀਤਾ। ਰਿਸ਼ੀਆਂ ਦੇ ਟਿਕਾਣੇ ਤੇ ਰਹਿ ਕੇ ਉਹਨਾਂ ਨੇ ਆਪਣੇ ਪੇਟ ਤੋਂ ਜਨਮ ਲੈਣ ਵਾਲੇ ਬੱਚੇ ਦੀ ਸੰਭਾਲਣਾ ਕੀਤੀ। ਭਗਤ ਪ੍ਰਹਿਲਾਦ ਇੱਕ ਭਗਤੀ ਦੇ ਵਾਤਾਵਰਨ ਵਿੱਚ ਰਹਿਣ ਕਾਰਨ ਰਾਕਸ਼ਾਂ ਦੀ ਕੁਲ ਵਿੱਚ ਭਗਤ ਹੋ ਕੇ ਪੈਦਾ ਹੋਇਆ। ਕਰ ਹਰਨਾਖਿਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਜ ਕੱਲ ਦੇ ਜਿਤਨੇ ਸਿਆਣੇ ਡਾਕਟਰ ਨੇ ਉਹ ਵੀ ਮੰਨਦੇ ਨੇ ਇਹਨਾਂ ਮੁਲਕਾਂ ਦੇ ਵੀ ਸਾਡੇ ਦੇਸ਼ ਦੇ ਵੀ ਮੁਸਲਮਾਨ ਡਾਕਟਰ ਵੀ ਜਰਮਨੀ ਦੇ ਡਾਕਟਰ ਵੀ ਇਸ ਗੱਲ ਨੂੰ ਅੱਜ ਵੀ ਮੰਨਦੇ ਨੇ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੇ ਜੈਸੇ ਸੰਸਕਾਰ ਹੁੰਦੇ ਨੇ ਮਾਂ ਦਾ ਜੈਸਾ ਵਾਤਾਵਰਨ ਹੁੰਦਾ ਹੈ ਉਹ ਬੱਚੇ ਦੇ ਦਿਲ ਤੇ ਦਿਮਾਗ ਤੇ ਜਨਮਦਿਆਂ ਉਹੋ ਜਿਹਾ ਪ੍ਰਭਾਵ ਹੁੰਦਾ ਪਿਆ ਲੱਖੋ ਸ੍ਰੀ ਵਾਹ। ਇਸੇ ਲਈ ਸਤਿਗੁਰੂ ਜੀ ਨੇ ਹੁਕਮ ਕੀਤਾ ਸੀ ਸਾਡੀਆਂ ਬੱਚੀਆਂ ਮਾਤਾਵਾਂ ਸੰਗਤ ਦੇ ਵਾਤਾਵਰਨ ਵਿੱਚ ਰਹਿਣ ਗੁਰੂ ਕੇ ਵਿਚਾਰ ਦੇ ਵਾਤਾਵਰਨ ਵਿੱਚ ਰਹਿਣ ਗੁਰਮੁਖਤਾ ਦੇ ਵਾਤਾਵਰਨ ਵਿੱਚ ਰਹਿਣ ਉਹ ਇਤਿਹਾਸਕ ਪੁਸਤਕਾਂ ਪੜ੍ਹਨ ਉਹ ਗੁਰਬਾਣੀ ਪੜ੍ਹਨ ਗੁਰਬਾਣੀ ਸੁਣਨ ਤਾਂ ਜੋ ਜਿਸ ਬੱਚੇ ਨੇ ਜਨਮ ਲੈਣਾ ਉਹ ਗੁਰੂ ਵਾਲਾ ਬਣ ਸਕੇ ਉਹਦੇ ਦਿਲ ਦਿਮਾਗ ਉੱਪਰ ਗੁਰੂ ਦੀ ਬਾਣੀ ਦਾ ਗੁਰੂ ਦੇ ਇਤਿਹਾਸ ਦਾ ਗੁਰੂ ਦੀ ਵਿਚਾਰ ਦਾ ਪ੍ਰਭਾਵ ਹੋ ਸਕੇ। ਹਾਂ ਇਉਂ ਰਾਕਸ਼ਾਂ ਦੀਆਂ ਪਤਨੀਆਂ ਕਈਆਂ ਕਠਿਨਾਵਾਂ ਵਿੱਚੋਂ ਨਿਕਲੀਆਂ ਨੇ ਇਸ ਲਈ ਉਹ ਸ਼ੂਰਬੀਰਤਾ ਦਾ ਵਾਤਾਵਰਨ ਦੇਖ ਕੇ ਡਰ ਨਹੀਂ ਰਹੀਆਂ ਘਬਰਾ ਨਹੀਂ ਰਹੀਆਂ ਬਲਕਿ ਅਟਾਰੀਆਂ ਉੱਚੀਆਂ ਅਟਾਰੀਆਂ ਤੇ ਬੈਠ ਕੇ ਉਹ ਜੰਗ ਦੇਖ ਰਹੀਆਂ ਨੇ ਜੀ।
ਪਾਈ ਧੂਮ ਸਵਾਰੀ ਦੁਰਗਾ ਦਾਨਵੀ
ਪਾਈ ਧੂਮ ਸਵਾਰੀ ਦੁਰਗਾ ਦਾਨਵੀ ਦੇਵਤਿਆਂ ਤੇ ਦੁਰਗਾ ਦੀਆਂ ਸਵਾਰੀਆਂ ਨੇ ਮੈਦਾਨੇ ਜੰਗ ਦੇ ਅੰਦਰ ਧੂਮ ਪਾਈ ਹੋਈ ਏ ਦੌੜ ਰਹੀਆਂ ਨੇ ਦਗੜ ਦਗੜ ਹੋ ਰਹੀ ਏ ਆਵਾਜ਼ਾਂ ਹੋ ਰਹੀਆਂ ਨੇ ਜੀ।
ਪੌੜੀ ਲੱਖ ਨਗਾਰੇ ਵੱਜਣ ਆਮੋ ਸਾਹਮਣੇ
ਆਮੋ ਸਾਹਮਣੇ ਇੱਕ ਦੂਸਰੇ ਦੇ ਬਿਲਕੁਲ ਸਾਹਮਣੇ ਬਸ ਸਾਹਮਣੇ ਲੱਖਾਂ ਨਗਾਰੇ ਵੱਜ ਰਹੇ ਨੇ।
ਰਾਕਸ਼ਰਣੋ ਨਾ ਭੱਜਣ ਰੋਹਲੇ ਰੋਹਲੇ
ਰੋਹੇ ਰੋਹਲੇ ਕਹਿੰਦੇ ਨੇ ਜਿਹੜੇ ਬੜੇ ਰੋਹ ਵਿੱਚ ਨੇ ਬਹੁਤੇ ਰੋਹਲੇ ਗੁੱਸੇ ਵਾਲੇ ਨੇ ਉਹ ਰਾਕਸ਼ ਮੈਦਾਨੇ ਜੰਗ ਵਿੱਚੋਂ ਭੱਜਦੇ ਨਹੀਂ।
ਸਿਹਾਂ ਵਾਂਗੂ ਗੱਜਣ ਸਭੇ ਸੂਰਮੇ
ਸਾਰੇ ਸ਼ੂਰਬੀਰ ਜਿਹੜੇ ਨੇ ਉਹ ਸ਼ੇਰਾਂ ਵਾਂਗ ਇੱਕ ਦੂਸਰੇ ਦੇ ਸਾਹਮਣੇ ਗਰਜ ਰਹੇ ਨੇ ਬੋਲ ਰਹੇ ਨੇ।
ਤਨ ਤਨ ਕੈਬਰ ਛੱਡਣ ਦੁਰਗਾ ਸਾਹਮਣੇ
ਤੇ ਕਹਿੰਦੇ ਨੇ ਜੇ ਦੇਵੀ ਦੀ ਸ਼ੂਰਬੀਰਤਾ ਹੈ ਤੇ ਦੈਂਤ ਵੀ ਕੋਈ ਘੱਟ ਨਹੀਂ ਕੈਬਰ ਤੀਰਾਂ ਨੂੰ ਤਣ ਤਣ ਕੇ ਕਮਾਨ ਵਿੱਚੋਂ ਖਿੱਚ ਖਿੱਚ ਕੇ ਦੇਵੀ ਦੇ ਸਾਹਮਣੇ ਛੱਡ ਰਹੇ ਨੇ ਔਰ ਦੇਵੀ ਨੂੰ ਆਪਣੇ ਤੀਰਾਂ ਦੇ ਦਾ ਨਿਸ਼ਾਨਾ ਬਣਾਉਂਦੇ ਨੇ। ਇਸ ਪ੍ਰਕਾਰ ਇਹ ਸਤਯੁਗ ਦੇ ਸਮੇਂ ਦੀ ਘਟਨਾ ਦਸ਼ਮੇਸ਼ ਪਿਤਾ ਜੀ ਵਰਣਨ ਕਰ ਰਹੇ ਨੇ ਤੇ ਇਸ ਘਟਨਾ ਦਾ ਦੇਵੀ ਦਾ ਪ੍ਰਸੰਗ ਵਰਣਨ ਕਰਨ ਦਾ ਉਹਨਾਂ ਦਾ ਇੱਕੋ ਹੀ ਮਤਲਬ ਸੀ ਮੇਰੀਆਂ ਬੇਟੀਆਂ ਮੇਰੀਆਂ ਬੱਚੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਇਸ ਔਰਤ ਵਾਂਗ ਉਹ ਕਾਰਨਾਮੇ ਕਰ ਵਿਖਾਣ ਕਿ ਲੋਕ ਸਤਯੁਗ ਦੇ ਦੁਰਗਾ ਦੇ ਕੀਤੇ ਹੋਏ ਕਾਰਨਾਮੇ ਭੁੱਲ ਜਾਣ। ਸਮੇਂ ਸਮੇਂ ਅਰਜ਼ ਕਰਾਂਗਾ ਜੋ ਇਸ ਵਾਰ ਦਾ ਪ੍ਰਭਾਵ ਗੁਰੂ ਗੋਬਿੰਦ ਸਿੰਘ ਜੀ ਦੀਆਂ ਬੱਚੀਆਂ ਤੇ ਹੋਇਆ ਸਮੇਂ ਦੇ ਨਾਲ ਨਾਲ ਥੋੜਾ ਥੋੜਾ, ਕਿਉਂਕਿ ਦਸ਼ਮੇਸ਼ ਪਿਤਾ ਜੀ ਇਸ ਪੁਰਾਤਨ ਕਥਾ ਦਾ ਆਪਣੀ ਕਲਮ ਦੁਆਰਾ ਵਰਣਨ ਕਰ ਰਹੇ ਨੇ। ਇਸੇ ਲਈ ਅਸੀਂ ਉਹਨਾਂ ਦੀ ਇਸ ਮਹਾਨ ਪਵਿੱਤਰ ਬਾਣੀ ਨੂੰ, ਜਿਸ ਨੂੰ ਆਮ ਤੌਰ ਤੇ ਸ਼ੂਰਬੀਰਤਾ ਜੰਗਾਂ ਯੁੱਧਾਂ ਦੇ ਮੌਕੇ ਤੇ ਸਿੰਘ ਪੜ੍ਹਦੇ ਸਨ, ਪੁਰਾਤਨ ਸਿੰਘ ਤੇ ਰੋਜ਼ਾਨਾ ਇਸ ਬਾਣੀ ਦਾ ਨਿਤਨੇਮ ਵੀ ਕਰਿਆ ਕਰਦੇ ਸਨ, ਕਿਉਂਕਿ ਉਹਨਾਂ ਦਾ ਨਜ਼ਰੀਆ ਇਹੋ ਸੀ ਕਿ ਸਿੰਘ ਹਮੇਸ਼ਾ ਧਰਮ ਯੁੱਧ ਦੇ ਜਜ਼ਬੇ ਵਿਚ, ਧਰਮ ਯੁੱਧ ਦੇ ਸ਼ੌਕ ਵਿਚ, ਧਰਮ ਯੁੱਧ ਦੇ ਉਤਸ਼ਾਹ ਵਿਚ, ਚੜ੍ਹਦੀ ਕਲਾ ਵਿਚ ਰਹੇ। ਇਸ ਲਈ ਅਣਗਿਣਤ ਸਿੰਘ, ਪੁਰਾਤਨ ਸਿੰਘ ਇਸ ਬਾਣੀ ਦਾ ਰੋਜ਼ਾਨਾ ਪਾਠ ਵੀ ਕਰਿਆ ਕਰਦੇ ਸਨ। ਆਈਏ ਗੁਰੂ ਚਰਨਾਂ ਵਿਚ ਅਰਦਾਸ ਕਰੀਏ, ਜਿਸ ਮੰਤਵ, ਮਕਸਦ, ਉਦੇਸ਼ ਨੂੰ ਲੈ ਕੇ ਦਸ਼ਮੇਸ਼ ਪਿਤਾ ਜੀ ਨੇ ਇਸ ਪਵਿੱਤਰ ਬਾਣੀ ਦੀ ਸਾਨੂੰ ਬਖਸ਼ਿਸ਼ ਕੀਤੀ ਏ, ਸਾਨੂੰ ਵੀ ਧਰਮ ਤੇ ਧਰਮ ਯੁੱਧ ਦਾ ਜਜ਼ਬਾ ਪ੍ਰਾਪਤ ਹੋਵੇ। ਇਨ੍ਹਾਂ ਵਿਚਾਰਾਂ ਦੁਆਰਾ ਅੱਜ ਦਾ ਵਿਚਾਰ ਸਮਾਪਤ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਕਿਉਂਕਿ ਅੱਜ ਜਾਗੋ ਵਾਲੇ ਜਥੇ ਨੇ ਕੁਛ ਕਾਰਨ ਕਰਕੇ, ਇੱਕ ਸਿੰਘ ਦਾ ਸਰੀਰ ਥੋੜਾ ਠੀਕ ਨਾ ਹੋਣ ਕਾਰਨ ਹਾਜ਼ਰੀ ਨਹੀਂ ਭਰੀ, ਇਸ ਲਈ ਕੀਰਤਨ ਦਾ ਸਮਾਂ, ਕਥਾ ਦਾ ਸਮਾਂ ਵਧਾ ਦਿੱਤਾ ਗਿਆ ਸੀ। ਸਮੇਂ ਅਨੁਸਾਰ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨਾ। ਸੰਗਤ ਵੱਲੋਂ ਕਥਾ ਸਬੰਧੀ ਸੇਵਾ ਆਈ। ਸੱਚੇ ਪਾਤਸ਼ਾਹ ਸਰਬੱਤ ਦੀ ਕਾਲਨਾ ਥਾਂ ਪਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਾਖਸ ਰਣੋ ਨਾ ਭੱਜਣ ਰੋਹੇ ਰੋਹਲੇ, ਸਿੰਹਾਂ ਵਾਂਗੂ ਗੱਜਣ ਸਭੇ ਸੂਰਮੇ, ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼ਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਕੁਰੇ ਨਗਾਰੇ ਦੋਹਰੇ, ਰਣ ਸੰਗਲਿਆਲੇ, ਧੂੜ ਲਪੇਟੇ ਧੂਹਰੇ ਸਰਦਾਰ ਜਟਾਲੇ, ਉਖਲੀਆਂ ਨਾਸਾਂ ਜਨਾ ਮੋਹ ਜਾਪਣ ਆਲੇ, ਧਾਏ ਦੇਵੀ ਸਾਹਮਣੇ ਵੀਰ ਮੁਛਲਿਆਲੇ, ਸੁਰਪਤ ਜਿਹੇ ਲੜ ਹਟੇ ਵੀਰ ਟਲੇ ਨਾ ਟਾਲੇ, ਗੱਜੇ ਦੁਰਗਾ ਘੇਰ ਕੈ ਜਾਣ ਘਣੀਅਰ ਕਾਲੇ। ਪੌੜੀ ਕੁਰੇ ਨਗਾਰੇ ਦੋਹਰੇ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ, ਸਾਹਿਬੇ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਬਿਰਾਜਮਾਨ ਹੋ ਕੇ ਆਪ ਜੀ ਨੇ ਅੰਮ੍ਰਿਤ ਸਰੂਪ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦੇ ਅੰਮ੍ਰਿਤ ਰਸ ਭਰਪੂਰ ਸ਼ਬਦ ਕੀਰਤਨ, ਗੁਰੂ ਕੇ ਪ੍ਰਸਿੱਧ ਗੁਰਮੁਖ ਕੀਰਤਨੀਆਂ ਪਾਸੋਂ ਸ਼ਰਵਨ ਕੀਤੇ ਹਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ
ਥਾਂ ਥਾਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸ਼ਸਤਰਧਾਰੀ ਮਹਾਨ ਤੇਜਸਵੀ ਓਜਸਵੀ ਸ਼ੂਰਬੀਰ ਦੇ ਰੂਪ ਵਿੱਚ ਵਰਣਨ ਕੀਤਾ ਹੈ। ਤਨਰ ਬਾਨ ਧਾਰੇ ਸ਼ਕੇ ਸ਼ੈਲ ਪਾਰੇ ਲਏ ਖਗ ਐਸੇ ਮਹਾਂਵੀਰ ਜੈਸੇ ਬਚਿੱਤਰ ਨਾਟਕ ਦਸਮ ਗ੍ਰੰਥ। ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਹੱਥ ਵਿੱਚ ਤਨਖ ਬਾਣ ਲੈ ਕੇ ਜਦੋਂ ਸਿੰਘਾਸਨ ਉੱਪਰ ਬਿਰਾਜਮਾਨ ਹੁੰਦਾ ਹੈ ਤਾਂ ਇੰਜ ਨਜ਼ਰ ਆਉਂਦਾ ਹੈ ਜਿਵੇਂ ਉਹ ਮਹਾਨ ਤਨਖਧਾਰੀ ਹੋਵੇ, ਮਹਾਨ ਤੀਰ ਅੰਦਾਜ਼ ਹੋਵੇ, ਜਿਸ ਦੇ ਤੀਰਾਂ ਦੀ ਚਰਚਾ, ਜਿਸ ਦੇ ਬਾਣਾਂ ਦੀ ਮਹਿਮਾ ਹਮੇਸ਼ਾ ਲਈ ਗਾਇਨ ਕੀਤੀ ਜਾ ਰਹੀ ਹੈ। ਫਿਰ ਜਦੋਂ ਉਹ ਆਪਣੇ ਹੱਥ ਵਿੱਚ ਤਲਵਾਰ ਲੈਂਦੇ ਨੇ ਤਾਂ ਇੰਜ ਨਜ਼ਰ ਆਉਂਦੇ ਨੇ ਜਿਵੇਂ ਉਹ ਤੇਗ ਦੇ ਧਨੀ ਹੋਣ ਤੇ ਮਹਾਨ ਤਲਵਾਰ ਚਲਾਉਣ ਵਾਲੇ ਸ਼ੂਰਬੀਰ ਹੋਣ। ਤੋ ਇੰਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਰੂਪ ਦਾ ਵਰਣਨ ਕਰਦਿਆਂ ਹੋਇਆਂ ਜਿਨ੍ਹਾਂ ਲੋਕਾਂ ਨੇ ਉਹਦਾ ਧਿਆਨ ਕੀਤਾ, ਜਿਨ੍ਹਾਂ ਲੋਕਾਂ ਨੂੰ ਉਸ ਦਾ ਗਿਆਨ ਪ੍ਰਾਪਤ ਹੋਇਆ, ਜਿਨ੍ਹਾਂ ਲੋਕਾਂ ਨੇ ਉਸ ਪ੍ਰਭੂ ਦੀ ਆਰਾਧਨਾ ਕੀਤੀ, ਜਿਨ੍ਹਾਂ ਵਿਅਕਤੀਆਂ ਨੇ ਉਸ ਵਾਹਿਗੁਰੂ ਜੀ ਦੀ ਉਪਾਸ਼ਨਾ ਕੀਤੀ, ਜਿੱਥੇ ਉਹਨਾਂ ਨੂੰ ਭਗਤੀ ਪ੍ਰਾਪਤ ਹੋਈ ਉੱਥੇ ਉਹਨਾਂ ਨੂੰ ਸ਼ਕਤੀ ਪ੍ਰਾਪਤ ਹੋਈ। ਉਹਨਾਂ ਸ਼ਕਤੀਆਂ ਨੂੰ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਸਤਯੁਗ ਵਿੱਚ ਇੱਕ ਇਸਤਰੀ ਹੋਈ ਹੈ, ਇੱਕ ਔਰਤ ਹੋਈ ਹੈ ਜੋ ਦੇਖਣ ਨੂੰ ਤੇ ਇੱਕ ਔਰਤ ਹੀ ਨਜ਼ਰ ਆਉਂਦੀ ਹੈ, ਪਰ ਪ੍ਰਭੂ ਦੀ ਭਗਤੀ ਦੁਆਰਾ ਉਹਨੂੰ ਅਜਿਹੀ ਸ਼ਕਤੀ ਪ੍ਰਾਪਤ ਹੋਈ ਹੈ। ਕੋਈ ਉਹਨੂੰ ਭਗਵਤੀ ਕਹਿੰਦਾ, ਕੋਈ ਉਹਨੂੰ ਚੰਡੀ ਕਹਿੰਦਾ, ਕੋਈ ਉਹਨੂੰ ਦੁਰਗਾ ਕਹਿੰਦਾ, ਇੱਕ ਹੀ ਸ਼ਖਸੀਅਤ ਦੇ ਵੱਖਰੇ ਵੱਖਰੇ ਨਾਮ ਨੇ। ਉਂਝ ਇਸਤਰੀ ਦਾ ਰੂਪ ਵੀ ਬੜਾ ਅਜੀਬ ਜਿਹਾ ਪ੍ਰਭੂ ਨੇ ਕਾਇਮ ਕੀਤਾ ਹੈ। ਜਦੋਂ ਉਹ ਛੋਟੀ ਜੀ ਹੁੰਦੀ ਏ ਤੇ ਫਿਰ ਉਹ ਬੇਟੀ ਦੇ ਰੂਪ ਵਿੱਚ ਹੁੰਦੀ ਏ, ਫਿਰ ਥੋੜੀ ਜੀ ਵਡੇਰੀ ਹੁੰਦੀ ਏ ਭੈਣ ਦੇ ਰੂਪ ਵਿੱਚ ਨਜ਼ਰ ਆਉਂਦੀ ਏ, ਜਦੋਂ ਉਹਨੂੰ ਅਕਾਲ ਪੁਰਖ ਵਾਹਿਗੁਰੂ ਕੋਈ ਭਰਾ ਬਖਸ਼ਿਸ਼ ਕਰ ਦਿੰਦਾ, ਕਿਉਂਕਿ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਸੋਰਠ ਮਹੱਲਾ ਪਹਿਲਾ। ਫਿਰ ਹੋਰ ਜਵਾਨੀ ਹੁੰਦੀ ਏ, ਉਹ ਇੱਕ ਪਤਨੀ ਦੇ ਰੂਪ ਵਿੱਚ ਦੇਖੀ ਜਾਂਦੀ ਏ, ਫਿਰ ਪ੍ਰਭੂ ਉਹਨੂੰ ਹੋਰ ਪ੍ਰਫੁੱਲਤ ਕਰਦਾ ਤੇ ਫਿਰ ਉਹਦਾ ਮਾਂ ਦਾ ਰੂਪ ਨਜ਼ਰ ਆਉਂਦਾ ਹੈ। ਵਿਅਕਤੀ ਇੱਕੋ ਹੀ ਹੈ, ਸਰੀਰ ਇੱਕੋ ਹੀ ਹੈ, ਉਮਰ ਦੇ ਲਿਹਾਜ਼ ਨਾਲ ਕਰਮ ਵੀ ਬਦਲਦੇ ਗਏ, ਨਾਮ ਵੀ ਬਦਲਦੇ ਗਏ, ਜ਼ਿੰਮੇਦਾਰੀਆਂ ਵਿੱਚ ਵੀ ਤਬਦੀਲੀ ਆਉਂਦੀ ਜਾਂਦੀ ਰਹੀ। ਇਸੇ ਤਰ੍ਹਾਂ ਪ੍ਰਭੂ ਦੀ ਭਗਤੀ ਦੁਆਰਾ ਇੱਕ ਹੀ ਤ੍ਰੀਮਤ ਨੂੰ, ਇੱਕ ਹੀ ਇਸਤਰੀ ਨੂੰ ਕੋਈ ਦੇਵੀ ਕਹਿ ਰਿਹਾ, ਕੋਈ ਦੁਰਗਾ ਕਹਿ ਰਿਹਾ, ਪਰ ਇਹ ਸ਼ਕਤੀ ਆਪਣੇ ਆਪ ਨਹੀਂ ਪ੍ਰਾਪਤ ਹੋਈ। ਟਿਊਬਸ ਜਲ ਰਹੀਆਂ ਨੇ, ਬਲਬ ਜਲ ਰਹੇ ਨੇ, ਆਪਣੇ ਆਪ ਤਾਂ ਨਹੀਂ, ਪਿੱਛੇ ਕੋਈ ਕਰੰਟ, ਕੋਈ ਸ਼ਕਤੀ, ਉਜਾਲਾ, ਰੋਸ਼ਨੀ ਜੋ ਇਹਨਾਂ ਵਿੱਚ ਰੋਸ਼ਨ ਹੋ ਰਹੀ ਹੈ। ਇਸੇ ਹੀ ਤਰ੍ਹਾਂ ਆਦਮ ਭਾਵੇਂ ਮਿੱਟੀ ਦਾ ਹੋਵੇ, ਮਨੁੱਖ ਭਾਵੇਂ ਹੱਡ ਤੇ ਚੰਮ ਦਾ ਹੋਵੇ, ਜਾਂ ਪਲਾਸਟਿਕ ਦੇ ਖਿਲੌਣੇ ਵਾਂਗ ਵੀ ਬਣਾ ਦਿੱਤਾ ਜਾਵੇ, ਮਨੁੱਖ ਉਹ ਤਾਂ ਹੀ ਹੈ ਜੇ ਪਾਰ ਬ੍ਰਹਮ ਪਰਮੇਸ਼ਵਰ ਨੇ ਉਹਨੂੰ ਕੋਈ ਬਲ ਦਿੱਤਾ ਹੈ। ਜੇ ਪਾਰ ਬ੍ਰਹਮ ਪਰਮੇਸ਼ਵਰ ਨੇ ਉਸਨੂੰ ਜ਼ਿੰਦਗੀ ਦਿੱਤੀ ਏ ਤੇ ਤਾਂ ਉਹ ਬਹੁਤ ਸਾਰੇ ਕਰਮ ਕਰਦਾ ਹੈ, ਬਹੁਤ ਸਾਰੇ ਕਰਤੱਬ ਕਰਦਾ ਹੈ। ਰਵਿਦਾਸ ਜੀ ਨੇ ਮਿੱਟੀ ਦੇ ਪੁਤਲੇ ਮਨੁੱਖ ਦੀ ਅਸਲੀਅਤ ਨੂੰ ਸਮਝਿਆ ਤੇ ਫਿਰ ਇਸ ਨੂੰ ਸਮਝਾਇਆ ਵੀ, ਦੇਖੀ ਤੈਨੂੰ ਪ੍ਰਭੂ ਨੇ ਨਿਵਾਜਿਆ, ਕਿਤੇ ਹਉਮੈ ਨਾ ਕਰ ਬੈਠੀ, ਕਿਤੇ ਅਹੰਕਾਰ ਨਾ ਕਰ ਬੈਠੀ। ਪੁਤਲੀਆਂ ਉਦੋਂ ਤੱਕ ਹੀ ਤਮਾਸ਼ਾ ਕਰਦੀਆਂ ਨੇ ਜਦੋਂ ਤੱਕ ਉਹਨਾਂ ਦੀ ਪਿੱਛੇ ਕੋਈ ਤਾਰ ਹਿਲਾਵੇ। ਫੋਟੋ ਤੇ ਤਸਵੀਰਾਂ ਵੀ ਉਦੋਂ ਤੱਕ ਹੀ ਹਰਕਤ ਕਰਦੀਆਂ ਨੇ ਜੇ ਬਿਜਲੀ ਚੱਲਦੀ ਰਹੇ, ਪਿੱਛੇ ਕੋਈ ਨੁਕਸ ਨਾ ਪਵੇ। ਨਹੀਂ ਤਾਂ ਫੋਟੋ ਤਸਵੀਰਾਂ ਨਾ ਹਰਕਤ ਕਰਨਗੀਆਂ, ਨਾ ਪੁਤਲੀਆਂ ਦਾ ਤਮਾਸ਼ਾ ਹੋਵੇਗਾ। ਮਨੁੱਖ ਵੀ ਇਸ ਤੋਂ ਵੱਧ ਕੁਝ ਨਹੀਂ, ਇਹ ਵੀ ਇੱਕ ਮਿੱਟੀ ਦਾ ਪੁਤਲਾ ਹੀ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਦੇਖੈ ਸੁਨੈ ਬੋਲੈ ਦੌਰਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਮਨ ਲਗਤ ਹੈ। ਆਸਾ ਰਵਿਦਾਸ ਜੀ, ਦੇਵੀ ਵੀ ਮਿੱਟੀ ਦੀ ਪੁਤਲੀ ਤੋਂ ਵੱਧ ਕੁਛ ਨਹੀਂ, ਹੱਡ ਚੰਮ ਦੀ ਇੱਕ ਤਸਵੀਰ ਹੀ ਹੈ। ਜਪਾਨੀ ਗੁੜੀਆ ਤੋਂ ਵਿਸ਼ੇਸ਼ ਉਹਦੀ ਅਹਿਮੀਅਤ ਕੋਈ ਨਹੀਂ, ਪਰ ਪ੍ਰਭੂ ਦੀ ਭਗਤੀ ਕੀਤੀ ਏ। ਕੈਸੇ ਕੈਸੇ ਉਹਨੇ ਕਾਰਨਾਮੇ ਕੀਤੇ ਨੇ ਦਸ਼ਮੇਸ਼ ਪਿਤਾ ਜੀ, ਉਹਨਾਂ ਕਾਰਨਾਮਿਆਂ ਦੀ ਪ੍ਰਸ਼ੰਸਾ ਕਰਦਿਆਂ ਤਾਰੀਫ ਕਰਦਿਆਂ ਇਉਂ ਮਹਿਸੂਸ ਹੁੰਦਾ ਜਿਵੇਂ ਰੱਜ ਹੀ ਨਹੀਂ ਰਹੇ। ਪਿਆਲਾ ਖੋ ਸ੍ਰੀ ਵਾਹ। ਪਰ ਉਸ ਬਾਪ ਤੋਂ ਪੁੱਛੋ ਜਦੋਂ ਉਹਦੀ ਬੇਟੀ ਸਹੁਰੇ ਘਰੋਂ ਆ ਬਾਪ ਦਾ ਨਾਮ ਰੌਸ਼ਨ ਕਰਕੇ, ਆਪਣੇ ਖਾਨਦਾਨ ਦਾ ਨਾਮ ਰੌਸ਼ਨ ਕਰਕੇ ਚਾਵਾਂ ਤੇ ਮੁਲਾਰਾਂ ਵਿੱਚ ਆਪਣੇ ਬਾਪ ਨੂੰ ਮਿਲਣ ਵਾਸਤੇ ਆਉਂਦੀ ਏ, ਉਦੋਂ ਭਲਾ ਉਹਦੀ ਖੁਸ਼ੀ ਦੀ ਕੋਈ ਹੱਦ ਹੁੰਦੀ ਏ। ਆਪਣੀ ਬੇਟੀ ਦੀ ਤਾਰੀਫ ਕਰਦਿਆਂ ਹੋਇਆਂ ਉਹ ਬਾਪ ਰੱਜਦਾ ਹੀ ਨਹੀਂ। ਇਸੇ ਹੀ ਤਰ੍ਹਾਂ ਇੱਕ ਮਹਾਨ ਇਸਤਰੀ ਨੇ ਜੋ ਕਾਰਨਾਮੇ ਕੀਤੇ ਨੇ, ਪਰਮ ਪਿਤਾ ਹੋਣ ਦੇ ਨਾਤੇ ਦਸ਼ਮੇਸ਼ ਪਿਤਾ ਜੀ ਵੀ ਆਪਣੀ ਬੇਟੀ ਦੀ ਮਹਿਮਾ ਵਡਿਆਈ ਵਰਣਨ ਕਰਦਿਆਂ ਹੋਇਆਂ ਅੱਕਦੇ ਨਹੀਂ, ਥੱਕਦੇ ਨਹੀਂ, ਵੱਖ ਵੱਖ ਉਪਮਾਵਾਂ ਤਾਰੀਫਾਂ ਦੇ ਨਾਲ ਉਹਦੀ ਸ਼ਲਾਘਾ ਕਰ ਰਹੇ ਨੇ। ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਣਨ ਕਰਦੇ ਹੋਏ ਇਸ ਪ੍ਰਕਾਰ ਉਚਾਰਨ ਕਰ ਰਹੇ ਨੇ ਜੀ।
ਪੌੜੀ ਉਰੇ ਨਗਾਰੇ ਦੋਹਰੇ ਰਣ ਸੰਗਲਿਆਲੇ।
ਕਹਿੰਦੇ ਨੇ ਹਾਥੀਆਂ ਘੋੜਿਆਂ ਦੇ ਦੋਨਾਂ ਪਾਸੇ ਲਟਕਣ ਵਾਲੇ, ਫਿਰ ਸੰਗਲਿਆਲੇ ਸੰਗਲਾਂ ਲੋਹੇ ਦੀਆਂ ਜੰਜੀਰਾਂ ਨਾਲ ਜਿਹੜੇ ਬੱਧੇ ਹੋਏ ਨੇ, ਕਿਤੇ ਡਿੱਗ ਨਾ ਪਹਿਣ, ਕਿਤੇ ਇਹਨਾਂ ਵਿੱਚ ਕੋਈ ਕਮਜ਼ੋਰੀ ਨਾ ਆ ਜਾਵੇ। ਮੈਦਾਨੇ ਜੰਗ ਦੇ ਅੰਦਰ ਜਦੋਂ ਦੇਵੀ ਤੇ ਦੈਂਤਾਂ ਦਾ, ਦੇਵਤਿਆਂ ਤੇ ਰਾਕਸ਼ਸ਼ ਲੋਕਾਂ ਦਾ ਮੁਕਾਬਲਾ ਹੋਣ ਲੱਗਾ, ਤਾਂ ਮੈਦਾਨੀ ਜੰਗ ਦੇ ਅੰਦਰ ਦੋਹਰੇ ਦੋ ਪਾਸੇ ਬੱਧੇ ਹੋਏ ਹਾਥੀ ਤੇ ਘੋੜਿਆਂ ਤੇ ਸੰਗਲੀਆਂ ਜੰਜੀਰਾਂ ਦੇ ਨਾਲ ਬੱਧੇ ਹੋਏ ਨਗਾਰੇ ਵੱਜੇ, ਔਰ ਉਹਨਾਂ ਦੀ ਗਰਜਨਾ ਇੰਜ ਹੋਈ ਜਿਵੇਂ ਬੱਦਲ ਘੁਰਦੇ ਨੇ, ਜਿਵੇਂ ਬੱਦਲ ਘੁਲਦੇ ਨੇ, ਜਿਵੇਂ ਬੱਦਲ ਦੀ ਗਰਜਨਾ ਹੁੰਦੀ ਏ ਜੀ।
ਧੂੜ ਲਪੇਟੇ ਦੋਹਰੇ ਸਰਦਾਰ ਜਟਾਲੇ।
ਧੂੜ ਲਪੇਟੇ ਦੋਹਰੇ, ਕਹਿੰਦੇ ਨੇ ਧੂੜ ਦੇ ਨਾਲ ਮਿੱਟੀ ਦੇ ਨਾਲ ਲਿਪਟੇ ਹੋਏ, ਜਿਨ੍ਹਾਂ ਤੇ ਚਿਹਰਿਆਂ ਤੇ ਮਿੱਟੀ ਲੱਗੀ ਹੋਈ ਏ, ਤੇ ਦੋਹਰੇ ਕਾਲੇ ਕਾਲੇ ਧੂੰਏ ਦੇ ਜਿਵੇਂ ਬੱਦਲ ਹੁੰਦੇ ਨੇ, ਇਵੇਂ ਇਸ ਮਿੱਟੀ ਦੇ ਨਾਲ ਉਹਨਾਂ ਦੇ ਚਿਹਰੇ ਦਾ ਰੰਗ, ਸਰੀਰ ਦਾ ਰੰਗ ਧੂੰਏ ਵਰਗੇ ਰੰਗ ਜੈਸਾ ਹੋ ਗਿਆ ਹੈ। ਵੀਰ ਸਰਦਾਰ ਜਟਾਲੇ ਕਹਿੰਦੇ ਨੇ ਉਹ ਜਿਹੜੇ ਸਰਦਾਰ ਨੇ ਜਿਨ੍ਹਾਂ ਦੇ ਕੇਸ ਜਟਾਂ ਵਰਗੇ ਨੇ, ਯਾਨੀ ਕੁੰਡਲਾਂ ਵਰਗੇ, ਬਹੁਤ ਹੀ ਸੁੰਦਰ ਕੇਸ ਕੁੰਡਲਾਂ ਵਰਗੇ, ਜਿਨ੍ਹਾਂ ਸ਼ੂਰ ਵੀਰਾਂ ਦੇ ਕੇਸ ਨੇ, ਉਹ ਮੈਦਾਨ ਜੰਗ ਦੇ ਅੰਦਰ ਧੂੜ ਦੇ ਨਾਲ ਲਿਪਟੇ ਹੋਏ, ਉਹਨਾਂ ਦੇ ਚਿਹਰੇ ਜਿਹੜੇ ਨੇ ਉਹ ਬੱਦਲ ਦੇ ਕਾਲੇ ਧੂੰਏ ਜੈਸੇ ਨਜ਼ਰ ਆਉਂਦੇ ਨੇ, ਵਿਖਾਈ ਦਿੰਦੇ ਨੇ।
ਉਖਲੀਆਂ ਨਾਸਾਂ ਜਨਾ ਮੋਹ ਜਾਪਣ ਆਲੇ।
ਬਿਲਕੁਲ ਸਪਸ਼ਟ ਪੰਜਾਬੀ ਸ਼ਬਦਾਂ ਵਿੱਚ ਦਸ਼ਮੇਸ਼ ਪਿਤਾ ਜੀ ਇਸ ਸ਼ੂਰ ਵੀਰਤਾ ਦੇ ਪ੍ਰਸੰਗ ਦੀ ਮਹਿਮਾ ਗਾਇਨ ਕਰ ਰਹੇ ਨੇ। ਉਖਲੀਆਂ ਨਾਸਾਂ ਜਿਨ੍ਹਾਂ, ਜਿਨ੍ਹਾਂ ਰਾਕਸ਼ਸ਼ ਦੈਂਤਾਂ ਦੀਆਂ ਜੋ ਨਾਸਾਂ ਨੇ ਉਖਲੀਆਂ ਵਰਗੀਆਂ ਨੇ, ਔਰ ਪੁਰਾਣੇ ਬਜ਼ੁਰਗ ਉਖਲੀਆਂ ਨੂੰ ਸਮਝਦੇ ਨੇ ਜਿਨ੍ਹਾਂ ਦੇ ਵਿੱਚ ਚਾਵਲ ਆਪਣੇ ਹੱਥੀਂ ਕੁੱਟਿਆ ਕਰਦੇ ਸਨ। ਪਿਆਲਾ ਖੋ ਸ੍ਰੀ ਵਾਹ। ਉਖਲੀਆਂ ਵਰਗੀਆਂ ਧਰਤੀ ਦੇ ਨੀਚੇ 2-3 ਫੁੱਟ ਡੂੰਘਾ ਜਾਂ ਇਸ ਤੋਂ ਥੋੜਾ ਜਿਹਾ ਛੋਟਾ ਟੋਆ ਫੁੱਟ ਲੈਣਾ, और मोटी जी लकड़ी दे नाल जो उपरों ते हेठों बरोबर विचकारों थोड़ी जी पतली हुंदी उदे नाल इंज इंज मार दे उनू उखली कहंदे ने। उखलियां नासां जिन्ना जिन्ना दैंतां दियां नासां उखलियां वर्गियां सन मोह जापने आले ते जिन्ना दे खुले होए मुंह मैदाने जंग दे अंदर इंज जापदे ने इंज नजर आंदे ने जिवें आले होण। दीवार दे विच दीवा रखण वास्ते छोटा जिहा टोआ पुट लैंदे सन ओदे उपर थोड़ी जी लीपा पोती कर देंदे सन उनू आला कहंदे सन। इथे कह रहे ने उनां दे मुंह उनां आलियां दे वांग दीवा बालन वाले आलिया वांग जापदे ने नजर आंदे ने जिवें ओ दीवे दे धुएं नाल धुआंख्या जा हुंदा है इवें उनां दे मुंहां उपर मिट्टी पै पै के चेहरे साफ नजर नहीं आंदे जी।
ताए देवी सामने वीर मुछले आले
ते कुंडलियां मुछां वाले जिन्हां दियां मुछां नूं कई कई वाल पैंदे सन कहंदे ने इउं देवी दे सामने ताए देवी सामने देवी दे सामने शूर वीर बहादुर कुंडलियां मुछां वाले कुंडियां मुछां वाले ओदे सामने तों किता के जा रहे ने दौड़ के जा रहे ने पेठ नहीं देंदे उना दे कदम अगाह ही वध देने।
सुरपत जेहे लड़ हटे वीर टले ना टाले
कहंदे ने जिन्ना शूर वीरां दैंता दे नाल सुरपत देवतियां दे पति मालक इंद्र जैसे राजे जिन्ना दे नाल लड़के हट गए सन ओ शूर वीर बहादुर मैदाने जंग विच जान तो टालियां होया टलदे ही नहीं उना दा जीवन जंग ही है। शूरबीरां दा जीवन ही जंग हुंदा है। विचारधारा ओ जिन्हां लोकां ने अपनी कौम नू अपने देश नू अपने धर्म नू महान बनाना हुंदा है ओ कदे भी धर्म युद्ध तो घबरांदे ने ओ डरदे नहीं ओ भयभीत नहीं हुंदे। इस वास्ते ए दैंत कदे किसे तरीके नाल मैदाने जंग वे जान तो टालियां होया टलदे ने।
गजे दुर्गा दिखेर कै जन घणियर काले
भावे देवी बड़ी शूर वीर ओदे नाल भी काफी गिनती विच देवतियां दी फौज है ओ इकली नहीं ओ ए कृष्णा ते सिर्फ दशमेश पिता धन गुरु गोबिंद सिंह जी महाराज ने कीता है कि सवा लाख से एक लड़ाऊं तबे गोबिंद सिंह नाम कहां। ए महानता दशमेश पिता जी दी ही है। चमकौर दी गड़ी दे विच उन्हां ने एक एक सिख नूं सिर्फ सवा सवा लख नाल नहीं कई लख दे नाल एक एक सिख ने मुकाबला कीता है एक एक सिख जूझिया है और फिर दृढ़ता दे नाल सफलता प्राप्त कीती है। युद्ध दी नीति दुनिया दे सेनापतियां ते कमांडरां नालों दशमेश पिता जी दी बहुत वखरी है। असल विच जित जाना जां हार जाना ए कोई बहुत वड्डी महानता वाली गल नहीं। असल विच मैदाने जंग विच जूझदियां मैदाने जंग विच लड़दियां कुछ आदर्श ने जो महान लोगां ने नियत कीते ने महान लोगां ने चुने ने। पुराने जमाने विच जदों जंग हुंदे सन लड़ाइयां हुंदियां सन तां ज्यों ही शाम पैंदी जंग रुक जांदे सन दुश्मन दियां फौजां आमो सामणियां अपने अपने टिकाणियां ते थोड़ी थोड़ी विथ ते दूरी ते खलो जाया कर दियां सन। सवेरे दिन चढ़ना ते फिर मुकाबला होना ए कुछ असूल सन। जिस तरह पानीपत दे मैदाने जंग अंदर जिस वेले नादर शाह नूं पहले दिन बहुत ही नुकसान उठाना पिया जानी ते कोड़ियां दा बहु गिनती विच ओहदा नुकसान होया शाम पई ते कुछ राहत मिली कुछ आराम प्राप्त होया पर बचे हुए इस रात दे समय विच शूरबीर सवेर दे प्रोग्राम उलीकदे सन अपना अपना प्रोग्राम बनांदे सन किधरों हमला करना है किस किस पासे किस किस ने खलोना है किस किस ने हिफाजत करनी है अपना तरीका बनांदे सन अपने तरीके नाल फिर सवेरे हमले हुंदे सन। इसे तरह नादर शाह भी इस रात्रि दा फायदा उठांदिया होया सोचदा है बेहतर ते एहो ही है दिन चढ़न तों पहला ਪਿਛਾਂ ਚਲੇ ਜਾਈਏ, ਵਾਪਸ ਚਲੇ ਜਾਈਏ, ਪਰ ਫਿਰ ਇੱਕ ਯੂਪੀ ਦੇ ਭਈਏ ਨੂੰ ਨਾਲ ਲੈ ਕੇ, ਜਿਹੜਾ ਦੋ ਭਾਸ਼ੀਆ ਸੀ, ਜੋ ਉਹਦੀ ਭਾਸ਼ਾ ਵੀ ਸਮਝਦਾ ਸੀ, ਹਿੰਦੁਸਤਾਨੀ ਭਾਸ਼ਾ ਜ਼ੁਬਾਨ ਨੂੰ ਵੀ ਸਮਝਦਾ ਸੀ, ਉਹਨੂੰ ਨਾਲ ਲੈ ਕੇ ਕਹਿਣ ਲੱਗਾ, ਆ ਮੇਰੇ ਨਾਲ ਚੱਲ, ਮੈਂ ਦੁਸ਼ਮਣ ਦੇ ਬਾਹੂ ਬਲ ਦਾ ਜਾਇਜ਼ਾ ਲੈਣਾ ਚਾਹੁੰਦਾ, ਉਹਦੀ ਤਾਕਤ ਦੇਖਣਾ ਚਾਹੁੰਦਾ। ਤੂੰ ਕਹਿੰਦੇ ਨੇ ਨਾਦਰ ਸ਼ਾਹ ਨੇ ਆਪਣਾ ਪਹਿਰਾਵਾ ਭੇਸ ਬਦਲਿਆ, ਤੇ ਭੇਸ ਬਦਲ ਕੇ ਇਸ ਦੁਭਾਸ਼ੀਏ ਨੂੰ ਨਾਲ ਲੈ ਕੇ ਕੀ ਦੇਖਦਾ ਹੈ ਕਿ ਰਾਤ ਪੈਣ ਦੇ ਅੰਧੇਰੇ ਵਿੱਚ ਬਹੁਤ ਸਾਰੇ ਚੁੱਲ੍ਹੇ ਬਲ ਰਹੇ ਨੇ, ਬਹੁਤ ਸਾਰੇ ਚੁੱਲ੍ਹਿਆਂ ਤੇ ਲੋਕ ਸਿਪਾਹੀ ਆਪਣਾ ਕੁਝ ਵੱਖਰਾ ਵੱਖਰਾ ਖਾਣਾ ਬਣਾ ਰਹੇ ਨੇ। ਉਹਨੇ ਸਵਾਲ ਕੀਤਾ, ਇਹ ਕੀ ਗੱਲ ਹੈ, ਇਹ ਇੱਕ ਹੀ ਬਾਦਸ਼ਾਹ ਦੀ ਫੌਜ ਹੈ, ਇੱਕੇ ਦੇਸ਼ ਦੇ ਲੋਕ ਨੇ, ਔਰ ਇਹ ਮੇਰੇ ਨਾਲ ਸਾਰੇ ਇਕੱਠੇ ਹੋ ਕੇ ਮੁਕਾਬਲਾ ਕਰਨ ਵਾਸਤੇ ਆਏ ਨੇ। ਅੱਜ ਇਹਨਾਂ ਨੇ ਇੰਨੀ ਏਕਤਾ ਨਾਲ ਯੁੱਧ ਕੀਤਾ ਹੈ ਕਿ ਮੈਨੂੰ ਬਹੁਤ ਨੁਕਸਾਨ ਉਠਾਉਣਾ ਪਿਆ, ਪਰ ਇਹ ਦੱਸ ਇਹ ਕੀ ਕਰ ਰਹੇ ਨੇ, ਇਹਨੇ ਥਾਵਾਂ ਤੇ ਅੱਗ ਕਿਉਂ ਬਲ ਰਹੀ ਹੈ। ਦੁਭਾਸ਼ੀਏ ਨੇ ਜਵਾਬ ਵਿੱਚ ਆਖਿਆ, ਸਰਕਾਰ ਅਸਲ ਵਿੱਚ ਇਹ ਹਿੰਦੁਸਤਾਨ ਦੇ ਲੋਕ ਹਨ, ਹਿੰਦੁਸਤਾਨ ਵਿੱਚ ਜਾਤੀ ਤੇ ਪਾਤੀ ਦੇ ਤੌਰ ਤੇ ਇਹ ਲੋਕ ਤਕਸੀਮ ਹੋਏ ਨੇ, ਇਹਨਾਂ ਲੋਕਾਂ ਦੀ ਵੰਡ ਕੀਤੀ ਗਈ ਹੈ। ਕੋਈ ਵੀ ਆਦਮੀ ਆਪਣੀ ਤੋਂ ਨੀਚੀ ਜਾਤੀ ਦੇ ਆਦਮੀ ਨਾਲ ਮਿਲ ਬੈਠਣ ਲਈ ਤਿਆਰ ਨੇ, ਇਸ ਲਈ ਇਹ ਸਾਰੇ ਲੋਕ ਆਪਣਾ ਆਪਣਾ ਵੱਖਰਾ ਵੱਖਰਾ ਖਾਣਾ ਬਣਾ ਰਹੇ ਨੇ, ਤਾਂ ਇਹਨਾਂ ਦੇ ਵੱਖਰੇ ਵੱਖਰੇ ਚੁੱਲ੍ਹੇ ਬਲ ਰਹੇ ਨੇ। ਮਹਾਨ ਇਤਿਹਾਸਕਾਰ ਟਵੇਨ ਵੀ ਨੇ ਇਸ ਘਟਨਾ ਦਾ ਉਲੇਖ ਕੀਤਾ, ਜ਼ਿਕਰ ਕੀਤਾ, ਕਹਿੰਦੇ ਨੇ ਕਿ ਜਿਸ ਵੇਲੇ ਉਹਨੇ ਇਹ ਸੁਣਿਆ ਕਿ ਇਹ ਲੋਕ ਜਾਤੀ ਪਾਤੀ ਦੇ ਉੱਚਤਾ ਤੇ ਨੀਚਤਾ ਦੇ ਭੇਦ ਕਰਕੇ ਇੱਕ ਥਾਂ ਤੇ ਨਾ ਖਾਣਾ ਪਕਾ ਸਕਦੇ ਨੇ, ਨਾ ਇੱਕ ਥਾਂ ਤੇ ਇੱਕ ਚੁੱਲ੍ਹੇ ਤੇ ਖਾ ਸਕਦੇ ਨੇ, ਉਹ ਖਿਲ ਖਿਲਾ ਕੇ ਹੱਸਿਆ, ਤੇ ਜਦੋਂ ਹੱਸਣ ਦਾ ਕਾਰਨ ਪੁੱਛਿਆ, ਉਹਨੇ ਦੁਭਾਸ਼ੀਏ ਨੂੰ ਕਿਹਾ, ਨਹੀਂ, ਹੁਣ ਮੈਂ ਪਾਨੀਪਤ ਦੇ ਮੈਦਾਨ ਵਿੱਚੋਂ ਵਾਪਸ ਨਹੀਂ ਜਾਵਾਂਗਾ, ਬਲਕਿ ਜਿੱਤ ਕੇ ਅਗਾਂਹ ਵਧਾਂਗਾ, ਔਰ ਸਾਰੇ ਹਿੰਦੁਸਤਾਨ ਤੇ ਆਪਣੀ ਹਕੂਮਤ ਕਾਇਮ ਕਰਨ ਵਿੱਚ ਮੈਂ ਪੂਰਾ ਸਫਲ ਹੋ ਜਾਵਾਂਗਾ। ਫਿਰ ਦੁਭਾਸ਼ੀਏ ਹਿੰਦੁਸਤਾਨੀ ਨੇ ਪੁੱਛਿਆ, ਜਨਾਬ, ਇਹਦਾ ਕਾਰਨ ਕੀ ਏ, ਅੱਜ ਤੇ ਬੜਾ ਨੁਕਸਾਨ ਹੋਇਆ। ਉਹਨੇ ਕਿਹਾ, ਗੱਲ ਬੜੀ ਸੌਖੀ ਤੇ ਸਮਝਣ ਵਾਲੀ ਏ, ਜਿਹੜੇ ਲੋਕ ਇੱਕ ਥਾਂ ਤੇ ਬਹਿ ਕੇ ਇੱਕੇ ਚੁੱਲ੍ਹੇ ਤੇ ਖਾਣਾ ਨਹੀਂ ਖਾ ਸਕਦੇ, ਉਹ ਆਪਣੇ ਦੇਸ਼ ਦੀ ਏਕਤਾ ਵਾਸਤੇ ਇਕੱਠੇ ਹੋ ਕੇ ਲੜ ਵੀ ਨਹੀਂ ਸਕਦੇ, ਇਹ ਥੋੜੇ ਸਮੇਂ ਲਈ ਹੀ ਲੜੇ ਨੇ, ਕੱਲ ਨਹੀਂ ਇਸ ਤਰੀਕੇ ਨਾਲ ਲੜ ਸਕਣਗੇ, ਜ਼ਿਆਦਾ ਦਿਨ ਇਸ ਤਰੀਕੇ ਨਾਲ ਨਹੀਂ ਜੂਝ ਸਕਣਗੇ, ਕਿਉਂਕਿ ਇਹਨਾਂ ਦੇ ਖਿਆਲ ਵੱਖਰੇ ਵੱਖਰੇ ਨੇ, ਇਹਨਾਂ ਦੇ ਵਿਚਾਰ ਵੱਖਰੇ ਵੱਖਰੇ ਨੇ। ਅਜਿਹਾ ਹੀ ਹੋਇਆ, ਅਗਲੇ ਦਿਨ ਨਾਦਰ ਨੇ ਸਫਲਤਾ ਪ੍ਰਾਪਤ ਕੀਤੀ, ਔਰ ਫਿਰ ਉਹ ਸਿੱਧਾ ਦਿੱਲੀ ਪਹੁੰਚਿਆ, ਪਿਆਲਾ ਖੋ ਸ੍ਰੀ ਵਾ ਤੋਂ ਮੈਦਾਨੀ ਜੰਗ ਦੇ ਅੰਦਰ ਕੁਝ ਅਸੂਲ ਨੇ, ਕੁਝ ਵਿਚਾਰਧਾਰਾ ਨੇ, ਟੋਇਨ ਬੀ ਦੀ ਇਸ ਵਿਚਾਰਧਾਰਾ ਨੂੰ ਜਾਂ ਨਾਦਰ ਦੀ ਉਸ ਵਿਚਾਰ ਨੂੰ ਅਸੀਂ ਵੀ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਅਸੀਂ ਵੀ ਇਸ ਘਟਨਾ ਨੂੰ ਸਮਝਣਾ ਹੈ ਕਿ ਏਕਤਾ ਵਿੱਚ ਸ਼ਕਤੀ ਏ, ਏਕਤਾ ਵਿੱਚ ਬਲ ਹੈ, ਏਕਤਾ ਵਿੱਚ ਤਾਕਤ ਹੈ। ਜਿਹੜੇ ਵੀ ਲੋਕ ਦੁਨੀਆਂ ਤੇ ਸਫਲਤਾ ਪ੍ਰਾਪਤ ਕਰਦੇ ਨੇ, ਉਹ ਏਕ ਦੇ ਪਿੱਛੇ ਦੂਸਰਾ ਚੱਲਦਾ, ਪਿਆਲਾ ਖੋ ਸ੍ਰੀ, ਉਹ ਇੱਕ ਦੇ ਪਿੱਛੇ ਦੂਸਰਾ ਚੱਲਦਾ। ਹਾਂ, ਆਪਣੇ ਤੋਂ ਵੱਡੇ ਤੋਂ ਦਾ ਉਹ ਸਤਿਕਾਰ ਕਰਦਾ, ਉਸ ਦੇ ਹੁਕਮ ਨੂੰ ਆਪਣੇ ਮੁਖੀ ਬਜ਼ੁਰਗ ਦਾ ਹੁਕਮ ਉਹ ਸਮਝਦਾ। ਕੁਝ ਦਸ਼ਮੇਸ਼ ਪਿਤਾ ਜੀ ਨੇ ਸਾਨੂੰ ਐਸੇ ਡਿਸਿਪਲਿਨ ਵਿੱਚ ਹੀ ਢਾਲਣ ਦਾ ਯਤਨ ਕੀਤਾ ਹੀ ਨਹੀਂ ਸੀ, ਬਲਕਿ ਢਾਲਿਆ ਵੀ ਸੀ। ਉਹ ਵੀ ਕਦੇ ਵਕਤ ਸੀ, ਮੁਲਤਾਨ ਨੂੰ ਫਤਿਹ ਕਰਦਿਆਂ ਹੋਇਆਂ ਜਦੋਂ ਤੋਪ ਦਾ ਇੱਕ ਪਹੀਆ ਟੁੱਟ ਗਿਆ ਤਾਂ ਪੁੱਛਿਆ, ਤੋਪ ਨਹੀਂ ਚੱਲਦੀ? ਕਹਿੰਦੇ ਨੇ ਉਸ ਤੋਪ ਦਾ ਨਾਮ ਭੰਗੀਆਂ ਦੀ ਤੋਪ ਸੀ, ਹਰੀ ਸਿੰਘ ਭੰਗੀ ਇਸ ਭੰਗੀਆਂ ਦੀ ਮਿਸਲ ਦੇ ਬਾਨੀ ਸਨ, ਪਿਆਲਾ ਖੋ ਸ੍ਰੀ ਵਾ। ਹਰੀ ਸਿੰਘ ਭੰਗੀ ਪਹਿਲੇ ਹੋਰ ਹੋਏ ਨੇ, ਸਰਦਾਰ ਹਰੀ ਸਿੰਘ ਜੀ ਨਲੂਆ ਹੋਰ ਹੋਏ ਨੇ, ਪਰ ਇਸ ਤੋਪ ਦਾ ਨਾਮ ਸਰਦਾਰ ਹਰੀ ਸਿੰਘ ਭੰਗੀ ਜੀ ਦੀ ਮਿਸਲ ਦੇ ਅਧੀਨ ਹੋਣ ਕਾਰਨ ਇਸ ਨੂੰ ਭੰਗੀਆਂ ਦੀ ਤੋਪ ਕਰਕੇ ਕਿਹਾ ਜਾਂਦਾ ਸੀ। ਜ਼ਿਆਦਾ ਇਸ ਪਾਸੇ ਨਾ ਜਾਂਦਿਆਂ ਹੋਇਆਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਦੋਂ ਪੁੱਛਿਆ ਸਰਦਾਰ ਨੇ, ਫਾਇਰ ਨਹੀਂ ਹੋ ਸਕਦਾ, ਤੋਪ ਦਾ ਗੋਲਾ ਨਹੀਂ ਚੱਲੇਗਾ, ਤਾਂ ਕਹਿੰਦੇ ਨੇ ਤੋਪ ਜੀ ਨੇ ਕਿਹਾ, ਗੋਲਾ ਤੇ ਚੱਲ ਸਕਦਾ, ਇਹਦਾ ਪਹੀਆ ਟੁੱਟ ਗਿਆ,
बरोबर होवे ते गोला चलेगा। किवें इनू बरोबर कीता जा सकदा है? बस इना की काम है, एक सिंह मोढ़ा दे देवे फायर कीता जावेगा, सिंह उड़ जावेगा, पर नाल दुश्मन दे किले विच भी ते सुराग होणगे, दुश्मन दे किले दी दीवार भी ठठेगी। कहंदे ने जथेदार प्याला खो श्री वाह, कहंदे ने जथेदार ने सब तो पहला अगे होण लई जदों अपने आप नू पेश कीता ते सिंघां दी लाइन लग गई, प्याला खो श्री वाह। उठी जो मीना बादस्त साकी, रही न कुछ ताबे जबत बाकी, तमाम मैं कश पुकार उठे, यहां से पहले यहां से पहले। शकील प्याला खो श्री वाह, कहंदे ने सिंघां दी लाइन लगी सी, एक दूसरे तो कह रहे सन नहीं पहला मैं मोढ़ा देवांगा।